देखो सुनो ते जियो बाइबल दी तस्वीरी कहानी। दूजी किताब खुदा दे जोरावर बंदे। सज्जनों सलाम, की तुसी एक सच्चे खुदा नु जानदे हो? आओ मैं तुहानु इंज दे लोकां बारे दसां जिहड़े खुदा नु जानदे सी। जद तुसी ए आवाज सुनो ते नारंगी रंग दी किताब वाली तस्वीर वेखो। आवाज सुनन दे बाद अगली तस्वीर वेखो। पहली तस्वीर, दो भरा। इस तस्वीर विच दो भरा आपो विच एक सौदा कर रहे ने। एक दा नां इसाऊ है ते ओ एक माहिर शिकारी है। छोटे भरा दा नां यकूब है ते उन्हें एक मजेदार खाना तैयार किया है, पर ओ इस विचों इसाऊ नूं नहीं देना चाहता। यकूब ने इसाऊ नूं आख्या, पहलों अपना पहलूठा होने का हक मेरे हाथ वेच दे। उसने अपनी विरासत की परवाह न की, उसने सिर्फ अपनी भुख का ख्याल से, इसलिए उसने सिर्फ एक वेले के खाने के वास्ते अपना पहलूठा होने का हक वेच दिता। यकूब नां का मतलब ही धोखेबाज है, ते दूजिया नूं धोखा देना ही यकूब की फितरत विच शामिल सी। इथों तीक पई यकूब ने अपने प्यो ने भी धोखा दिता। तस्वीर नंबर दो, यकूब दा ख्वाब। इसाऊ यकूब तो नफरत करता सी ते उनु जान तो मार देना चाहुंदा सी, पर यकूब घरों नठ गया। इस तस्वीर विच यकूब एक ख्वाब प्या वेखदा है। उन्हें खुदा नु आसमान विच ते ओदे फरिश्तियां नू धरती ते उतरदिया होया वेख्या। खुदा ने यकूब नू आख्या, मैं ए धरती तेनू ते तेरी नस्ल नू दवांगा ते जमीन दे सारे कबीले तेरे राही बरकत पाउंगे। तू जिथे भी जाएगा मैं तेरे नाल होवांगा। खुदा जानदा सी पे यकूब धोखेबाज है, पर खुदा यकूब नू प्यार करदा सी ते ओ उस नू तब्दील करना चाहुंदा सी, इसे लई उन्ने उस नाल ए अजीब वादे कीते। तस्वीर नंबर तीन, यकूब ते लाबन। यकूब दूजिया नू धोखा देंदा रहा, पर कई वारी दूजे भी उन्हू धोखा देंदे सन। यकूब अपने मामे लाबन दे कोल काम करन लग पिया। ओ लाबन दी छोटी धी नाल व्याह करना चाहुंदा सी। ओ उस कुड़ी दी खातर 7 वरे लाबन दे कोल काम करदा रहा। तद लाबन ने धोखे नाल अपनी वड्डी धी यकूब नाल व्याह दित्ती। लाबन ने राखल दी खातर यकूब नू 7 वरे होर काम करन ते मजबूर कीता। हुण यकूब ने लाबन नू धोखा दिता। उन्हें लाबन दे गल्ले विचों सब तो वधिया जनौर अपने लई पासे कर लै। तद खुदा ने यकूब नू कहा, तू अपने प्यो दे मुल्क विच वापस चला जा। तस्वीर नंबर चार, यकूब दी खुदा नाल मुलाकात। यकूब अपने वतन विच वापस जाना चाहता सी, पर ओ इसाऊ कोलों डरदा सी। जिहड़ा बंदा दूजियां नाल धोखा करदा है उनू बदले दा भी डर रहिंदा है। एक राती एक बंदा यकूब दे कोल आया। उन्हें यकूब दे नाल सारी रात कुश्ती कीती। जद सूरज उगण लगा तां उस बंदे ने यकूब दे पट नू अंदरले पासिओं हथ लाया ते पट दा जोड़ हिला दिता। तद यकूब ने जाणिया कि यह बंदा खुदा वल्लों है। हुण यकूब मुकाबला नहीं कर सकता सी, पर उन्हें आख्या, जद तीकर तू मैनू बरकत नहीं देंदा, मैं तेनू जान नहीं देंगा। इंज उस बंदे ने याकूब नू आख्या, तेरा नां याकूब नहीं इसराइल होवेगा। इसराइल दा मतलब है वो शहजादा जिन्ने खुदा दे नाल कुश्ती कीती ते जोर अजमाया। खुदा याकूब नू जेड़ा के धोखेबाज सी कमजोर करना चाहुंदा सी तां जो ओ उस नू बदल सके। इसराइल सलामती नाल अपने खानदान विच आ गया। वो एक वड्डी कौम दा बाप बनिया जेड़ी खुदा दी इबादत करदी सी। सजणो, जद असी दूजियां नू धोखा देंदे हां ते असी खुदा दे तरीकियां दे खिलाफ जंग करने हां, पर खुदा ने अपने पुत्तर नू भेजिया जेड़ा सानू बदल देंदा है, वो है खुदावंद यीशु मसीह। तस्वीर नंबर 5, यूसुफ दा सुफना। याकूब यानी इसराइल दे 12 पुत्र सन। वो यूसुफ नू सब तो वद प्यार करदा सी। याकूब ने यूसुफ नू एक सोहना जिहा चोगा सवा के दिता। यूसुफ दे भरावां नू इस गल दा बड़ा इसारा सी। एक रात यूसुफ ने सुफना वेख्या, तद उस अपने भरावां नू आख्या, मेरा सुफना सुनो, असी सारे पैली विच पूले बन रहे हां, तुहाडे पूलिया ने मेरे पूले दे आले दुआले घेरा पा लिया ते मेरे पूले अगे डिग के उनू सिजदा कीता। भरा बहुत नाराज होए। इहदा मतलब है भई वह अपने छोटे भरा दे अगे झुकणगे। वह यूसुफ नू बुरा समझण लग पए ते उनू नुकसान पहुंचाण लई मौके दी तलाश विच रहे। तस्वीर नंबर 6, यूसुफ नू वेचना। यूसुफ दे भरा घर तों बहुत दूर अपनी भेडां बकरियां दी रखवाली कर रहे सन। याकूब ने यूसुफ नू आख्या, जा वेख तेरे भरावां ते भेडां बकरियां दा की हाल है। जदों भरावां ने यूसुफ नू अपने वल आउंदिआं वेख्या तां उन्हां ने उन्नू मार देण दा मनसूबा बनाया। उन्हां ने उहदा सोहणा जिहा चोगा लवा दिता ते उन्नू एक सुक्के होए खूह विच सट दिता। तद उन्हां विचों एक भरा ने आख्या, अपने भरा नू कतल करके सानू की लभेगा, क्यों ना असी उन्नू गुलाम बना के वेच दईए। उस वेले कुछ सौदागर उधर आ गए। इंज भरावां ने यूसुफ नू चांदी दे 20 सिक्कियां दे बदले वेच दिता। तद उन्हां ने उहदे चोगे ते बकरी दे खून दे तब्बे ला दिते ते खून नाल भरिया चोगा अपने प्यो कोल लै गए। याकूब नू पक्का यकीन सी भई किसे जंगली दरिंदे ने यूसुफ नू खा लिया है ते बड़े दुख नाल उहदा मातम करदा रहा। तस्वीर नंबर 7, यूसुफ ते फोतीफार दी बीवी। सुदागरा ने यूसुफ नू मिस्र विच लजा के वेच छड़िया तो ओ एक अमीर आदमी फोतीफार दा गुलाम बन गया। खुदावन यूसुफ दे नाल सी ते जिस काम नू हाथ पाउंदा उहदे विच कामयाब हो जांदा। छेती ही ओ फोतीफार दे घर दा मुख्तियार बन गया। यूसुफ एक सोहना गबरू सी। फोतीफार दी जनानी उस ते रीझ गई पर यूसुफ ने उहदे वल कोई ध्यान ना कीता, सगों उहदे घरों नठ गया। पर उहदे चोगे दा पल्ला फोतीफार दी बीवी दे हाथ विच आ गया तो उहने इह अपने शौहर नू वहाया। उसने यूसुफ ते इल्जाम लाया। इंज फोतीफार ने यूसुफ नू कैद विच पा दिता। तस्वीर नंबर 8, यूसुफ कैदखाने विच। कैदखाने विच भी खुदा यूसुफ दे नाल सी। छेती यूसुफ नू सारे कैदियां ते निगरान बना दिता गया। उन्नी दिनी बादशाह दे सरदार साकी ते उहदे नानबाई नू भी कैद विच पा दिता गया। एक रात उन्हां दोहां सुफने वेखे। यूसुफ ने उन्हां नू आख्या भई ख्वाब दी ताबीर करन दी ताकत ते खुदा कोले, पर तुसी मैनू ओ ख्वाब दसो। ਸਰਦਾਰ ਸਾਕੀ ਨੇ ਦੱਸਿਆ, ਉਹਨੇ ਸੁਪਨੇ ਵਿੱਚ ਵੇਖਿਆ ਹੈ ਭਈ ਦਾਖ ਦੀ ਵੇਲ ਦੀਆਂ ਤਿੰਨ ਟਹਿਣੀਆਂ ਨੇ, ਮੈਂ ਦਾਖ ਲੈ ਕੇ ਬਾਦਸ਼ਾਹ ਦੇ ਪਿਆਲੇ ਵਿੱਚ ਨਿਚੋੜਿਆ ਤੇ ਪਿਆਲਾ ਬਾਦਸ਼ਾਹ ਨੂੰ ਦਿੱਤਾ। ਯੂਸਫ ਨੇ ਉਸ ਨੂੰ ਕਿਹਾ, ਇਹਦੀ ਤਾਬੀਰ ਇਹ ਵੇ ਭਈ ਤਿੰਨ ਦਿਨ ਦੇ ਅੰਦਰ ਬਾਦਸ਼ਾਹ ਤੈਨੂੰ ਛੱਡ ਦੇਗਾ ਤੇ ਤੈਨੂੰ ਮੁੜ ਤੋਂ ਤੇਰੀ ਨੌਕਰੀ ਤੇ ਬਹਾਲ ਕਰ ਦੇਗਾ। ਨਾਨਬਾਈ ਨੇ ਵੀ ਆਪਣਾ ਸੁਪਨਾ ਦੱਸਿਆ, ਪਰ ਉਹਦੇ ਸੁਪਨੇ ਦਾ ਮਤਲਬ ਇਹ ਸੀ ਭਈ ਤਿੰਨ ਦਿਨਾਂ ਵਿੱਚ ਉਹਦਾ ਸਿਰ ਵੱਢ ਦਿੱਤਾ ਜਾਏਗਾ। ਸਰਦਾਰ ਸਾਕੀ ਨੂੰ ਛੱਡ ਦਿੱਤਾ ਗਿਆ, ਪਰ ਨਾਨਬਾਈ ਦਾ ਸਿਰ ਜਿਵੇਂ ਕਿ ਖੁਦਾ ਨੇ ਯੂਸਫ ਨੂੰ ਦੱਸਿਆ ਸੀ ਵੱਢ ਦਿੱਤਾ ਗਿਆ। ਪਰ ਯੂਸਫ ਨੂੰ 2 ਸਾਲ ਹੋਰ ਕੈਦਖਾਨੇ ਵਿੱਚ ਰਹਿਣਾ ਪਿਆ। ਤਸਵੀਰ ਨੰਬਰ 9, ਬਾਦਸ਼ਾਹ ਦਾ ਖਾਬ। ਮਿਸਰ ਦੇ ਬਾਦਸ਼ਾਹ ਨੇ ਵੀ ਇੱਕ ਸੁਪਨਾ ਵੇਖਿਆ। ਉਹਨੇ ਦਰਿਆ ਦੇ ਕੰਢੇ 7 ਮੋਟੀ ਗਾਵਾਂ ਤੱਕੀਆਂ ਤੇ 7 ਪਤਲੀ ਗਾਵਾਂ ਦਰਿਆ ਚੋਂ ਨਿਕਲੀਆਂ ਤੇ ਮੋਟੀ ਤਾਜ਼ੀ ਗਾਵਾਂ ਨੂੰ ਖਾ ਗਈਆਂ। ਕੋਈ ਵੀ ਬਾਦਸ਼ਾਹ ਦੇ ਇਹ ਸੁਪਨੇ ਦਾ ਮਤਲਬ ਨਾ ਦੱਸ ਸਕਿਆ। ਉਸ ਵੇਲੇ ਸਰਦਾਰ ਸਾਕੀ ਨੇ ਬਾਦਸ਼ਾਹ ਨੂੰ ਯੂਸਫ ਬਾਰੇ ਦੱਸਿਆ। ਬਾਦਸ਼ਾਹ ਨੇ ਯੂਸਫ ਨੂੰ ਕੈਦਖਾਨੇ ਚੋਂ ਬੁਲਵਾਇਆ। ਯੂਸਫ ਨੇ ਬਾਦਸ਼ਾਹ ਨੂੰ ਖਾਬ ਦੀ ਤਾਬੀਰ ਦੱਸੀ ਤੇ ਆਖਿਆ, ਜੋ ਕੁਝ ਖੁਦਾ ਕਰਨ ਵਾਲਾ ਏ ਉਸ ਨੇ ਤੈਨੂੰ ਦੱਸ ਦਿੱਤਾ ਏ। ਸਾਰੇ ਮੁਲਕ ਮਿਸਰ ਵਿੱਚ 7 ਵਰੇ ਬੜੀ ਪੈਦਾਵਾਰ ਹੋਵੇਗੀ, ਪਰ ਉਹਦੇ ਪਿੱਛੋਂ 7 ਵਰੇ ਬੜਾ ਸਖਤ ਕਾਲ ਪਵੇਗਾ। ਬਾਦਸ਼ਾਹ ਨੂੰ ਪਤਾ ਚੱਲ ਗਿਆ ਕਿ ਯੂਸਫ ਵਿੱਚ ਖੁਦਾ ਦੀ ਰੂਹ ਕੰਮ ਕਰਦੀ ਏ। ਆਖਰ ਉਹਨੇ ਯੂਸਫ ਨੂੰ ਸਾਰੇ ਮਿਸਰ ਦਾ ਹਾਕਮ ਬਣਾ ਦਿੱਤਾ। ਤਸਵੀਰ ਨੰਬਰ 10, ਯੂਸਫ ਦੀ ਮਿਸਰ ਤੇ ਹੁਕਮਰਾਨੀ। ਭਰਪੂਰ ਪੈਦਾਵਾਰ ਦੇ 7 ਵਰਿਆਂ ਵਿੱਚ ਯੂਸਫ ਨੇ ਗੱਲਾ ਕਸਰਤ ਨਾਲ ਜਮ੍ਹਾਂ ਕੀਤਾ। ਜਦ ਕਾਲ ਦੇ 7 ਵਰੇ ਸ਼ੁਰੂ ਹੋਏ, ਉਹ ਅਨਾਜ ਲੋਕਾਂ ਦੇ ਹੱਥ ਵੇਚਣ ਲੱਗ ਪਿਆ। ਉਸ ਵੇਲੇ ਯੂਸਫ ਦੇ 10 ਵੱਡੇ ਭਰਾ ਵੀ ਅਨਾਜ ਲੈਣ ਲਈ ਮਿਸਰ ਵਿੱਚ ਆਏ। ਉਹ ਨਹੀਂ ਜਾਣਦੇ ਸਨ ਕਿ ਹੁਕਮਰਾਨ ਯੂਸਫ ਹੀ ਏ, ਪਰ ਯੂਸਫ ਨੇ ਆਪਣੇ ਭਰਾਵਾਂ ਨੂੰ ਸਜਾਣ ਲਿੱਤਾ। ਉਸ ਨੇ ਉਹਨਾਂ ਤੇ ਜਸੂਸੀ ਦਾ ਇਲਜ਼ਾਮ ਲਾ ਕੇ ਕੈਦ ਵਿੱਚ ਪਾ ਦਿੱਤਾ। ਉਹਨਾਂ ਦੁਹਾਈ ਲਈ ਅਰਜ਼ੀ ਦਿੱਤੀ ਤੇ ਉਸ ਨੇ ਉਹਨਾਂ ਨੂੰ ਕਿਹਾ, ਜੇਕਰ ਤੁਸੀਂ ਸੱਚੇ ਹੋ ਤੇ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲਿਆਓ। ਉਸ ਨੇ ਭਰਾਵਾਂ ਵਿੱਚੋਂ ਇੱਕ ਨੂੰ ਕੈਦਖਾਨੇ ਵਿੱਚ ਪਾ ਦਿੱਤਾ ਤੇ ਦੂਜਿਆਂ ਨੂੰ ਘਰ ਵਾਲਿਆਂ ਲਈ ਅਨਾਜ ਲਿਜਾਣ ਦੀ ਇਜਾਜ਼ਤ ਦੇ ਦਿੱਤੀ। ਤਸਵੀਰ ਨੰਬਰ 11, ਯੂਸਫ ਆਪਣੇ ਆਪ ਨੂੰ ਭਰਾਵਾਂ ਤੇ ਜ਼ਾਹਿਰ ਕਰਦਾ ਹੈ। ਯੂਸਫ ਦੇ ਭਰਾ ਮਿਸਰ ਵਾਪਸ ਜਾਣ ਤੋਂ ਡਰਦੇ ਸਨ, ਪਰ ਉਹਨਾਂ ਨੂੰ ਅਨਾਜ ਦੀ ਸਖਤ ਲੋੜ ਸੀ। ਇਸ ਲਈ ਉਹ ਆਪਣੇ ਸਭ ਤੋਂ ਛੋਟੇ ਭਰਾ ਬਿਨਿਆਮੀਨ ਨੂੰ ਨਾਲ ਲੈ ਕੇ ਯੂਸਫ ਦੇ ਕੋਲ ਗਏ। ਯੂਸਫ ਨੇ ਹੁਣ ਵੀ ਆਪਣੇ ਆਪ ਨੂੰ ਉਹਨਾਂ ਤੇ ਜ਼ਾਹਰ ਨਾ ਕੀਤਾ, ਪਰ ਉਹਨਾਂ ਨੂੰ ਗੱਲਾ ਦਿੱਤਾ ਤੇ ਉਹਨੇ ਕੁਝ ਕੀਮਤੀ ਸ਼ੈਵਾਂ ਵੀ ਉਹਨਾਂ ਦੇ ਬੋਰਿਆਂ ਵਿੱਚ ਰਖਵਾ ਦਿੱਤੀਆਂ। ਫਿਰ ਉਹਨੇ ਆਪਣੇ ਨੌਕਰਾਂ ਨੂੰ ਉਹਨਾਂ ਦੇ ਪਿੱਛੇ ਘੱਲਿਆ ਵੀ ਉਹਨਾਂ ਤੇ ਚੋਰੀ ਦਾ ਇਲਜ਼ਾਮ ਲਾ ਕੇ ਉਹਨਾਂ ਨੂੰ ਮੋੜ ਲਿਆਉਣ। ਸਾਰੇ ਭਰਾਵਾਂ ਨੇ ਯੂਸਫ ਦੇ ਸਾਹਮਣੇ ਝੁੱਕ ਕੇ ਉਸ ਅੱਗੇ ਰਹਿਮ ਲਈ ਬੇਨਤੀ ਕੀਤੀ, ਉਹਨਾਂ ਪੂਲਿਆਂ ਵਾਂਗੂ ਜਿਹੜੇ ਯੂਸਫ ਨੇ ਆਪਣੇ ਸੁਪਨੇ ਵਿੱਚ ਵੇਖੇ ਸਨ। ਯੂਸਫ ਆਪਣੇ ਇਸ ਭੇਤ ਨੂੰ ਬਹੁਤਾ ਚਿਰ ਨਾ ਲੁਕਾ ਸਕਿਆ। ਉਹ ਬਿਨਿਆਮੀਨ ਦੇ ਗੱਲ ਲੱਗ ਕੇ ਬਹੁਤ ਰੋਇਆ ਤੇ ਉਹਨੇ ਆਪਣੇ ਭਰਾਵਾਂ ਨੂੰ ਆਖਿਆ ਵੀ ਮੈਂ ਤੁਹਾਡਾ ਭਰਾ ਯੂਸਫ ਹਾਂ ਜਿਹਨੂੰ ਤੁਸੀਂ ਵੇਚ ਦਿੱਤਾ ਸੀ। ਭਰਾਵਾਂ ਨੇ ਵਾਪਸ ਆ ਕੇ ਆਪਣੇ ਪਿਓ ਨੂੰ ਦੱਸਿਆ ਕਿ ਯੂਸਫ ਜਿਉਂਦਾ ਏ ਤੇ ਮੁਲਕ ਮਿਸਰ ਦਾ ਹਾਕਮ ਹੈ। ਤਸਵੀਰ ਨੰਬਰ 12, ਯਾਕੂਬ ਤੇ ਯੂਸਫ ਮਿਸਰ ਵਿੱਚ। ਬੁੱਢਾ ਯਾਕੂਬ ਆਪਣਾ ਖਾਨਦਾਨ ਤੇ ਆਪਣਾ ਮਾਲ ਅਸਬਾਬ ਲੈ ਕੇ ਮਿਸਰ ਵਿੱਚ ਰਹਿਣ ਲਈ ਤੁਰ ਪਿਆ। ਯੂਸਫ ਨੂੰ ਫਿਰ ਵੇਖ ਕੇ ਉਹਨੂੰ ਬੜੀ ਖੁਸ਼ੀ ਹੋਈ। ਉਹਨੇ ਯੂਸਫ ਦੇ ਪੁੱਤਰਾਂ ਤੇ ਹੱਥ ਰੱਖ ਕੇ ਬਰਕਤ ਦਿੱਤੀ ਤਾਂ ਜੋ ਉਹ ਇਸਰਾਇਲ ਦੇ ਕਬੀਲਿਆਂ ਦੇ ਸਰਦਾਰ ਬਣਨ। ਤੇ ਯਾਕੂਬ ਬਹੁਤ ਬੁੱਢਾ ਹੋ ਕੇ ਮਿਸਰ ਵਿੱਚ ਮਰਿਆ। ਤਦ ਯੂਸਫ ਦੇ ਭਰਾ ਉਸ ਬਦੀ ਦੇ ਸਬਬ ਜਿਹੜੀ ਉਹਨਾਂ ਆਪਣੇ ਭਰਾ ਨਾਲ ਕੀਤੀ ਸੀ ਬਹੁਤ ਡਰ ਗਏ। ਪਰ ਯੂਸਫ ਨੇ ਆਖਿਆ, ਤੁਸੀਂ ਡਰੋ ਨਹੀਂ, ਤੁਸੀਂ ਮੇਰੇ ਖਿਲਾਫ ਬਦੀ ਕੀਤੀ, ਪਰ ਖੁਦਾ ਨੇ ਉਹਨੂੰ ਨੇਕੀ ਵਿੱਚ ਬਦਲ ਦਿੱਤਾ ਹੈ ਤਾਂ ਜੋ ਬਹੁਤ ਸਾਰੇ ਲੋਕ ਬਰਕਤ ਪਾਉਣ। ਸੱਜਣੋ, ਅਸਮਾਨ ਵਿੱਚ ਇੱਕ ਐਸਾ ਹੈ ਜਿਹੜਾ ਯੂਸਫ ਤੋਂ ਵੀ ਵੱਡਾ ਹੈ। ਉਹਦਾ ਨਾਂ ਖੁਦਾਵੰਦ ਯਸੂ ਮਸੀਹ ਹੈ। ਗੁਨਾਹਗਾਰਾਂ ਤੇ ਪਾਪੀਆਂ ਨੇ ਉਹਨੂੰ ਜਾਨੋ ਮਾਰ ਛੱਡਿਆ, ਪਰ ਖੁਦਾ ਨੇ ਉਹਨਾਂ ਦੇ ਬੁਰੇ ਕੰਮਾਂ ਨੂੰ ਸਾਡੇ ਲਈ ਨੇਕੀ ਬਣਾ ਦਿੱਤਾ। ਯਸੂ ਮੁਰਦਿਆਂ ਚੋਂ ਜੀ ਉੱਠਿਆ। ਹੁਣ ਖੁਦਾ ਸਾਡੇ ਸਾਰੇ ਗੁਨਾਹ ਮੁਆਫ ਕਰ ਸਕਦਾ ਹੈ। ਉਹਨਾਂ ਸਾਰੀਆਂ ਬੁਰਿਆਈਆਂ ਦੇ ਨਾਲ ਨਾਲ ਜਿਹੜੀਆਂ ਅਸੀਂ ਦੂਜਿਆਂ ਦੇ ਨਾਲ ਕਰਦੇ ਹਾਂ, ਉਹ ਸਾਨੂੰ ਹਮੇਸ਼ਾ ਦੀ ਮੌਤ ਦੀ ਸਜ਼ਾ ਤੋਂ ਨਜਾਤ ਦੇ ਸਕਦਾ ਹੈ। ਅਜ਼ੀਜ਼ ਦੋਸਤੋ, ਮੂਸਾ ਨਾਮੀ ਇੱਕ ਜ਼ੋਰਾਵਰ ਬੰਦੇ ਨੇ ਆਪਣੇ ਲੋਕਾਂ ਨੂੰ ਗੁਲਾਮੀ ਚੋਂ ਛੁਡਾਇਆ। ਉਹ ਸਾਡੀ ਯਸੂ ਵਾਲੇ ਰਹਿਨੁਮਾਈ ਕਰਦਾ ਹੈ, ਜਿਹੜਾ ਤਮਾਮ ਇਨਸਾਨਾਂ ਨੂੰ ਸ਼ੈਤਾਨ ਦੀ ਗੁਲਾਮੀ ਤੋਂ ਨਜਾਤ ਦੇ ਸਕਦਾ ਹੈ। ਜਦੋਂ ਤੁਸੀਂ ਨਾਰੰਗੀ ਰੰਗ ਦੀ ਕਿਤਾਬ ਵਾਲੀ ਤਸਵੀਰ ਵੇਖੋ ਤਾਂ ਗੌਰ ਨਾਲ ਸੁਣੋ, ਆਵਾਜ਼ ਦੇ ਨਾਲ ਅਗਲਾ ਵਰਕਾ ਪਲਟੋ। ਤਸਵੀਰ ਨੰਬਰ 13, ਨਿੱਕਾ ਮੂਸਾ। ਮੂਸਾ ਇਸਰਾਇਲ ਦੇ ਕਬੀਲੇ ਵਿੱਚੋਂ ਸੀ। ਉਹ ਯੂਸਫ ਤੋਂ 300 ਵਰੇ ਪਿੱਛੋਂ ਮਿਸਰ ਵਿੱਚ ਜੰਮਿਆ ਸੀ। ਮਿਸਰ ਦਾ ਬਾਦਸ਼ਾਹ ਇਸਰਾਇਲੀਆਂ ਨਾਲ ਬੁਰਾ ਸਲੂਕ ਕਰਦਾ ਸੀ, ਉਹਨਾਂ ਕੋਲੋਂ ਗੁਲਾਮਾਂ ਵਾਂਗੂ ਕੰਮ ਲੈਂਦਾ ਸੀ ਤੇ ਨਿੱਕੇ ਮੁੰਡਿਆਂ ਨੂੰ ਜੰਮਦਿਆਂ ਸਾਰ ਮਰਵਾ ਦਿੰਦਾ। ਜਦੋਂ ਮੂਸਾ ਜੰਮਿਆ ਤਾਂ ਉਹਦੀ ਮਾਂ ਨੇ ਉਹਨੂੰ ਲੁਕਾ ਦਿੱਤਾ, ਇੱਕ ਟੋਕਰੀ ਵਿੱਚ ਪਾ ਕੇ ਉਹਨੂੰ ਦਰਿਆ ਦੇ ਕੰਢੇ ਕਾਨਿਆਂ ਵਿੱਚ ਲੁਕਾ ਦਿੱਤਾ। ਉਹਦੀ ਭੈਣ ਮਰੀਅਮ ਨੇੜੇ ਖਲੋਤੀ ਵੇਖ ਰਹੀ ਸੀ। ਬਾਦਸ਼ਾਹ ਦੀ ਧੀ ਦਰਿਆ 'ਤੇ ਨਹਾਉਣ ਆਈ, ਉਹਨੇ ਟੋਕਰੀ ਵਿੱਚ ਨਿੱਕੇ ਮੂਸਾ ਨੂੰ ਵੇਖਿਆ। ਮੂਸਾ ਰੋਣ ਲੱਗਿਆ। ਬਾਦਸ਼ਾਹ ਦੀ ਧੀ ਨੂੰ ਉਹਦੇ 'ਤੇ ਤਰਸ ਆਇਆ, ਉਹਨੇ ਉਹਨੂੰ ਆਪਣਾ ਪੁੱਤਰ ਬਣਾ ਲਿਆ। ਉਹਨੇ ਮਿਸਰੀਆਂ ਦੇ ਸਾਰੇ ਤੌਰ ਤਰੀਕੇ ਸਿੱਖੇ ਤੇ ਉਹ ਇੱਕ ਵੱਡਾ ਆਦਮੀ ਬਣ ਗਿਆ। ਤਸਵੀਰ ਨੰਬਰ 14, ਮੂਸਾ ਤੇ ਬਲਦੀ ਹੋਈ ਝਾੜੀ। ਇੱਕ ਦਿਹਾੜੇ ਮੂਸਾ ਨੇ ਵੇਖਿਆ ਕਿ ਇੱਕ ਮਿਸਰੀ ਇੱਕ ਇਸਰਾਇਲੀ ਗੁਲਾਮ ਨੂੰ ਮਾਰ ਰਿਹਾ ਹੈ। ਉਹ ਆਪਣੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਸੀ, ਇਸ ਲਈ ਉਹਨੇ ਮਿਸਰੀ ਨੂੰ ਜਾਨੋਂ ਮਾਰ ਛੱਡਿਆ। ਫਿਰ ਮੂਸਾ ਬਾਦਸ਼ਾਹ ਕੋਲੋਂ ਭੱਜ ਗਿਆ। ਉਹ ਸੀਨਾ ਦੇ ਥਲ ਵਿੱਚ 40 ਵਰੇ ਰਿਹਾ। ਇੱਕ ਦਿਨ ਉਹਨੇ ਇੱਕ ਅਨੋਖੀ ਤੇ ਨਵੇਕਲੀ ਸ਼ੈ ਵੇਖੀ। ਉਹਨੇ ਵੇਖਿਆ ਵੀ ਇੱਕ ਝਾੜੀ ਵਿੱਚ ਅੱਗ ਲੱਗੀ ਹੋਈ ਹੈ, ਪਰ ਉਹ ਝਾੜੀ ਭਸਮ ਨਹੀਂ ਹੁੰਦੀ। ਖੁਦਾ ਬਲਦੀ ਹੋਈ ਝਾੜੀ ਚੋਂ ਉਹਨੂੰ ਆਖਣ ਲੱਗਾ, ਮੈਂ ਆਪਣੇ ਲੋਕਾਂ ਤੇ ਜ਼ੁਲਮ ਹੁੰਦਾ ਵੇਖ ਚੁੱਕਿਆ, ਮੈਂ ਤੈਨੂੰ ਮਿਸਰ ਦੇ ਬਾਦਸ਼ਾਹ ਕੋਲ ਭੇਜ ਰਿਹਾ ਹਾਂ ਤਾਂ ਜੋ ਤੂੰ ਮੇਰੇ ਲੋਕਾਂ ਨੂੰ ਉਹਦੇ ਮੁਲਕ ਚੋਂ ਕੱਢ ਲਿਆਵੇਂ। ਤਸਵੀਰ ਨੰਬਰ 15, ਮੂਸਾ ਬਾਦਸ਼ਾਹ ਦੇ ਕੋਲ ਜਾਂਦਾ ਹੈ। ਮੂਸਾ ਬਹੁਤ ਡਰਿਆ ਹੋਇਆ ਸੀ, ਪਰ ਉਹ ਖੁਦਾ ਤੇ ਭਰੋਸਾ ਰੱਖਦਾ ਸੀ, ਤਾਂ ਉਹ ਵਾਪਸ ਮਿਸਰ ਚਲਾ ਗਿਆ। ਉਹਦਾ ਭਰਾ ਹਾਰੂਨ ਵੀ ਉਹਦੇ ਨਾਲ ਗਿਆ। ਉਹਨੇ ਬਾਦਸ਼ਾਹ ਨੂੰ ਆਖਿਆ, ਖੁਦਾਵੰਦ ਇਸਰਾਇਲ ਦਾ ਖੁਦਾ ਫਰਮਾਉਂਦਾ ਹੈ, ਮੇਰੇ ਲੋਕਾਂ ਨੂੰ ਜਾਣ ਦੇ। ਬਾਦਸ਼ਾਹ ਨੇ ਆਖਿਆ, ਮੈਂ ਖੁਦਾ ਨੂੰ ਨਹੀਂ ਜਾਣਦਾ ਤੇ ਮੈਂ ਬਣੀ ਇਸਰਾਇਲ ਨੂੰ ਜਾਣ ਵੀ ਨਹੀਂ ਦਿਆਂਗਾ। ਤਦ ਖੁਦਾ ਨੇ ਮੂਸਾ ਨੂੰ ਆਖਿਆ, ਹਾਰੂਨ ਨੂੰ ਆਖ ਵੀ ਆਪਣੀ ਡਾਂਗ ਨੂੰ ਬਾਦਸ਼ਾਹ ਦੇ ਅੱਗੇ ਸੁੱਟ ਦੇਵੇ, ਤਾਂ ਉਹ ਸੱਪ ਬਣ ਜਾਵੇਗੀ। ਹਾਰੂਨ ਨੇ ਖੁਦਾ ਦਾ ਇਹ ਹੁਕਮ ਸੁਣਿਆ ਤੇ ਬਾਦਸ਼ਾਹ ਨੇ ਖੁਦਾ ਦੀ ਤਾਕਤ ਵੇਖੀ, ਪਰ ਉਹਨੇ ਲੋਕਾਂ ਨੂੰ ਨਾ ਜਾਣ ਦਿੱਤਾ। ਇੰਜ ਖੁਦਾ ਨੇ ਮਿਸਰੀਆਂ ਤੇ ਬਹੁਤ ਸਾਰੀਆਂ ਆਫਤਾਂ ਕੱਲੀਆਂ। ਉਹਨੇ ਪਾਣੀ ਨੂੰ ਲਹੂ ਬਣਾ ਦਿੱਤਾ ਤਾਂ ਜੋ ਲੋਕਾਂ ਦੇ ਪੀਣ ਲਈ ਕੁਝ ਨਾ ਰਹੇ। ਉਹਨੇ ਡੱਡੂਆਂ, ਮੱਛਰਾਂ, ਟਿੱਡੀਆਂ ਤੇ ਓਲਿਆਂ ਵਰਗੀਆਂ ਡਾਢੀਆਂ ਆਫਤਾਂ ਮਿਸਰ ਵਿੱਚ ਕੱਲੀਆਂ। ਮਿਸਰੀਆਂ ਦੇ ਸਾਰੇ ਡੰਗਰ ਭਾਰੂ ਮਰ ਗਏ ਤੇ ਉਹ ਬਿਮਾਰ ਹੋ ਗਏ, ਪਰ ਫਿਰ ਵੀ ਬਾਦਸ਼ਾਹ ਨੇ ਇਸਰਾਈਲੀਆਂ ਨੂੰ ਜਾਣ ਨਾ ਦਿੱਤਾ। ਤਸਵੀਰ ਨੰਬਰ 16, ਕੁਰਬਾਨੀ ਦਾ ਲੇਲਾ। ਖੁਦਾ ਨੇ ਮੂਸਾ ਨਾਲ ਫਿਰ ਗੱਲਬਾਤ ਕੀਤੀ। ਬਣੀ ਇਸਰਾਇਲ ਨੂੰ ਆਖ ਪਈ, ਹਰ ਖਾਨਦਾਨ ਇੱਕ ਲੇਲਾ ਲਵੇ ਤੇ ਉਹਨੂੰ ਜ਼ਬਾਹ ਕਰੇ ਤੇ ਥੋੜ੍ਹਾ ਜਿਹਾ ਲਹੂ ਲੈ ਕੇ ਦਰਵਾਜ਼ਿਆਂ ਦੀਆਂ ਚੁਗਾਠਾਂ ਤੇ ਲਾ ਦੇਣ। ਮੈਂ ਮੁਲਕ ਮਿਸਰ ਚੋਂ ਹੋ ਕੇ ਲੰਘਾਂਗਾ ਤੇ ਸਾਰੇ ਪਹਿਲੂਠੇ ਪੁੱਤਰ ਮਾਰ ਦਿਆਂਗਾ। ਮੈਂ ਚੁਗਾਠਾਂ ਤੇ ਲੱਗੇ ਹੋਏ ਲਹੂ ਨੂੰ ਵੇਖ ਕੇ ਨੁਕਸਾਨ ਪਹੁੰਚਾਏ ਬਿਨਾਂ ਤੁਹਾਡੇ ਕੋਲੋਂ ਲੰਘ ਜਾਵਾਂਗਾ। ਜਿਵੇਂ ਖੁਦਾ ਨੇ ਆਖਿਆ ਉਂਝ ਹੀ ਕੀਤਾ। ਮਿਸਰੀਆਂ ਦੇ ਸਾਰੇ ਪਹਿਲੂਠੇ ਮਰ ਗਏ। ਤਦ ਬਾਦਸ਼ਾਹ ਨੇ ਮੂਸਾ ਨੂੰ ਬੁਲਾ ਕੇ ਆਖਿਆ, ਤੁਸੀਂ ਆਪਣੇ ਲੋਕਾਂ ਨੂੰ ਲੈ ਕੇ ਮੇਰੇ ਮੁਲਕ ਚੋਂ ਨਿਕਲ ਜਾਓ ਤੇ ਆਪਣੇ ਖੁਦਾ ਦੀ ਇਬਾਦਤ ਕਰੋ। ਤਸਵੀਰ ਨੰਬਰ 17, ਸਮੁੰਦਰ ਦੇ ਰਸਤੇ। ਮੂਸਾ ਨੇ ਬਣੀ ਇਸਰਾਇਲ ਨੂੰ ਮਿਸਰ ਚੋਂ ਕੱਢ ਲਿਆਂਦਾ। ਖੁਦਾ ਬੱਦਲਾਂ ਤੇ ਅੱਗ ਚੋਂ ਹੋ ਕੇ ਆਪਣਿਆਂ ਦੇ ਅੱਗੇ ਅੱਗੇ ਚੱਲਦਾ ਸੀ, ਪਰ ਮਿਸਰੀ ਬਹੁਤ ਨਾਰਾਜ਼ ਹੋਏ ਕਿਉਂ ਜੋ ਉਹ ਆਪਣੇ ਗੁਲਾਮਾਂ ਤੋਂ ਹੱਥ ਧੋ ਬੈਠੇ। ਬਾਦਸ਼ਾਹ ਤੇ ਉਹਦਾ ਸਾਰਾ ਲਸ਼ਕਰ ਇਸਰਾਇਲੀਆਂ ਦੇ ਪਿੱਛੇ ਰਵਾਨਾ ਹੋਇਆ ਤਾਂ ਜੋ ਉਹ ਉਹਨਾਂ ਨੂੰ ਵਾਪਸ ਲੈ ਆਉਣ। ਬਣੀ ਇਸਰਾਇਲ ਇੱਕ ਵੱਡੇ ਸਮੁੰਦਰ ਲਾਗੇ ਆ ਗਏ ਜਿਹਨੂੰ ਉਹ ਪਾਰ ਨਹੀਂ ਕਰ ਸਕਦੇ ਸਨ। ਮਿਸਰੀ ਉਹਨਾਂ ਦਾ ਪਿੱਛਾ ਕਰਕੇ ਤੁਰੇ ਆਉਂਦੇ ਸਨ, ਉਹ ਬਚ ਨਹੀਂ ਸਕਦੇ ਸਨ। ਮੂਸਾ ਨੇ ਇਸਰਾਇਲੀਆਂ ਨੂੰ ਆਖਿਆ, ਡਰੋ ਨਹੀਂ, ਤੁਸੀਂ ਵੇਖੋਗੇ ਵੀ ਖੁਦਾ ਤੁਹਾਨੂੰ ਬਚਾਉਣ ਲਈ ਕੀ ਕੁਝ ਕਰ ਸਕਦਾ ਹੈ। ਤਦ ਖੁਦਾ ਨੇ ਸਮੁੰਦਰ ਵਿੱਚ ਇੱਕ ਰਾਹ ਖੋਲ ਦਿੱਤੀ। ਬਣੀ ਇਸਰਾਇਲ ਸਮੁੰਦਰ ਦੇ ਵਿਚਕਾਰੋਂ ਸੁੱਕੀ ਜ਼ਮੀਨ ਤੇ ਚੱਲ ਕੇ ਨਿਕਲ ਗਏ। ਮਿਸਰੀਆਂ ਨੇ ਉਹਨਾਂ ਦਾ ਪਿੱਛਾ ਕੀਤਾ, ਪਰ ਪਾਣੀ ਨੇ ਉਹਨਾਂ ਨੂੰ ਆ ਵਲਿਆ। ਸਾਰੇ ਮਿਸਰੀ ਸਮੁੰਦਰ ਵਿੱਚ ਡੁੱਬ ਮਰੇ ਤੇ ਬਣੀ ਇਸਰਾਇਲ ਬਚੇ ਰਹੇ। ਤਸਵੀਰ ਨੰਬਰ 18, ਮਣ ਅਸਮਾਨੀ ਖਾਣਾ। ਮੂਸਾ ਲੋਕਾਂ ਨੂੰ ਥਲ ਵਿੱਚ ਲੈ ਗਿਆ। ਉਹਨਾਂ ਕੋਲ ਚੋਖਾ ਖਾਣਾ ਨਹੀਂ ਸੀ, ਇਸ ਲਈ ਖੁਦਾ ਨੇ ਉਹਨਾਂ ਲਈ ਅਸਮਾਨ ਤੋਂ ਖਾਣਾ ਭੇਜਿਆ। ਹਰ ਸਵੇਰੇ ਰੋਟੀ ਵਾਂਗੂ ਗੋਲ ਗੋਲ ਚਾਪੜੀਆਂ ਜ਼ਮੀਨ ਤੇ ਪਈਆਂ ਹੁੰਦੀਆਂ, ਉਹ ਉਹਨੂੰ ਮਣ ਕਹਿਣ ਲੱਗੇ। ਹਰ ਸ਼ਾਮ ਖੁਦਾਵੰਦ ਬਟੇਰਿਆਂ ਦਾ ਝੁੰਡ ਜ਼ਮੀਨ ਤੇ ਭੇਜ ਦਿੰਦਾ। ਜਦ ਉਹਨਾਂ ਕੋਲ ਪੀਣ ਨੂੰ ਪਾਣੀ ਨਾ ਰਿਹਾ, ਤਦ ਖੁਦਾ ਨੇ ਮੂਸਾ ਨੂੰ ਆਖਿਆ, ਆਪਣੀ ਡਾਂਗ ਨੂੰ ਚਟਾਨ ਤੇ ਮਾਰ ਤੇ ਇਸ ਚੋਂ ਪਾਣੀ ਨਿਕਲ ਆਵੇਗਾ। ਤੇ 40 ਵਰੇ ਤੀਕਰ ਖੁਦਾ ਇਸਰਾਇਲ ਦੇ ਲੋਕਾਂ ਨੂੰ ਥਲ ਵਿੱਚ ਖਾਣਾ ਮੁਹੱਈਆ ਕਰਦਾ ਰਿਹਾ। ਤਸਵੀਰ ਨੰਬਰ 19, ਮੂਸਾ ਖੁਦਾ ਦੇ ਪਹਾੜ ਉੱਤੇ। ਬਣੀ ਇਸਰਾਇਲ ਸੀਨਾ ਪਹਾੜ ਤੇ ਪਹੁੰਚੇ ਤੇ ਖੁਦਾ ਗਰਜ ਚਮਕ ਅੱਗ ਤੇ ਬੱਦਲਾਂ ਰਾਹੀਂ ਪਹਾੜ ਤੇ ਆਇਆ। ਮੂਸਾ ਪਹਾੜ ਦੇ ਉੱਤੇ ਗਿਆ ਤੇ ਖੁਦਾ ਨੇ ਉਹਨੂੰ ਆਖਿਆ, ਮੈਂ ਖੁਦਾਵੰਦ ਤੇਰਾ ਖੁਦਾ, ਮੇਰੇ ਤੋਂ ਵੱਧ ਕੇ ਕਿਸੇ ਹੋਰ ਨੂੰ ਖੁਦਾ ਨਾ ਮੰਨਣਾ, ਬੁੱਤਾਂ ਦੀ ਪੂਜਾ ਨਾ ਕਰਨਾ, ਖੁਦਾ ਦਾ ਨਾਂ ਬੇਫਾਇਦਾ ਨਾ ਲੈਣਾ, 7ਵਾਂ ਦਿਨ ਚੇਤੇ ਨਾਲ ਮੰਨਣਾ, ਉਹਨੂੰ ਪਾਕ ਰੱਖਣਾ, ਆਪਣੇ ਮਾਂ ਪਿਓ ਦੀ ਇੱਜ਼ਤ ਕਰਨਾ, ਖੂਨ ਨਾ ਕਰਨਾ, ਜ਼ਨਾ ਨਾ ਕਰਨਾ, ਚੋਰੀ ਚਕਾਰੀ ਨਾ ਕਰਨਾ, ਕਿਸੇ ਦੇ ਖਿਲਾਫ ਝੂਠੀ ਗਵਾਹੀ ਨਾ ਦੇਣਾ, ਦੂਜਿਆਂ ਦੇ ਮਾਲ ਦਾ ਲਾਲਚ ਨਾ ਕਰਨਾ। ਖੁਦਾ ਨੇ ਇਹ ਹੁਕਮ ਪੱਥਰ ਦੀਆਂ ਤਖਤੀਆਂ ਉੱਤੇ ਲਿਖੇ ਤੇ ਮੂਸਾ ਉਹਨਾਂ ਨੂੰ ਲੈ ਕੇ ਆਪਣੇ ਲੋਕਾਂ ਕੋਲ ਆਇਆ। ਤਸਵੀਰ ਨੰਬਰ 20, ਇੱਕ ਸੱਪ ਨੂੰ ਉੱਚੇ ਤੇ ਚਾੜਿਆ। ਲੋਕਾਂ ਨੇ ਖੁਦਾ ਦੇ ਖਿਲਾਫ ਕੁਫਰ ਪੱਕਿਆ ਤੇ ਉਹਦੇ ਹੁਕਮ ਨਾ ਮੰਨੇ। ਖੁਦਾ ਨੇ ਉਹਨਾਂ ਨੂੰ ਸਜ਼ਾ ਦਿੱਤੀ ਤੇ ਉਹਨਾਂ ਵਿੱਚ ਜ਼ਹਿਰੀਲੇ ਸੱਪ ਭੇਜੇ ਤੇ ਬਥੇਰੇ ਲੋਕ ਸੱਪਾਂ ਦੇ ਵੱਢਣ ਤੋਂ ਮਰਨ ਲੱਗੇ। ਲੋਕ ਮੂਸਾ ਕੋਲ ਮਦਦ ਵਾਸਤੇ ਭੱਜੇ ਆਏ ਤੇ ਮੂਸਾ ਨੇ ਉਹਨਾਂ ਲਈ ਦੁਆ ਕੀਤੀ। ਖੁਦਾ ਨੇ ਮੂਸਾ ਨੂੰ ਆਖਿਆ, ਇੱਕ ਸੱਪ ਬਣਾ ਕੇ ਲੰਮੇ ਥੰਮ ਉੱਤੇ ਲਮਕਾ ਦੇ ਤੇ ਜਿਹੜਾ ਸੱਪ ਦਾ ਡੱਸਿਆ ਹੋਇਆ ਉਹਨੂੰ ਵੇਖੇਗਾ ਬਚ ਜਾਵੇਗਾ। ਮੂਸਾ ਨੇ ਪਿੱਤਲ ਦਾ ਸੱਪ ਬਣਾ ਕੇ ਅਜਿਹਾ ਕੀਤਾ ਤੇ ਜਿਨ੍ਹਾਂ ਨੇ ਉਹਨੂੰ ਤੱਕਿਆ ਉਹ ਬਚ ਗਏ। ਮੂਸਾ ਖੁਦਾ ਦਾ ਬਹੁਤ ਵੱਡਾ ਪੈਗੰਬਰ ਸੀ। ਅੱਜ ਤੱਕ ਬਣੀ ਇਸਰਾਇਲ ਵਿੱਚ ਉਹਦੇ ਵਰਗਾ ਕੋਈ ਨਬੀ ਨਹੀਂ ਹੋਇਆ। 40 ਵਰੇ ਤੀਕਰ ਉਹ ਥਲ ਵਿੱਚ ਇਸਰਾਇਲ ਦੀ ਰਹਿਨੁਮਾਈ ਕਰਦਾ ਰਿਹਾ। ਮੂਸਾ ਦੀ ਮੌਤ ਤੋਂ ਪਹਿਲਾਂ ਖੁਦਾ ਨੇ ਆਖਿਆ, ਮੈਂ ਇਸਰਾਇਲ ਚੋਂ ਤੇਰੇ ਵਾਂਗੂ ਇੱਕ ਜ਼ੋਰਾਵਰ ਨਬੀ ਭੇਜਾਂਗਾ, ਉਹ ਲੋਕਾਂ ਨੂੰ ਮੇਰੇ ਹੁਕਮ ਪਹੁੰਚਾਏਗਾ। ਤਸਵੀਰ ਨੰਬਰ 21। ਯੱਸੂ ਭੁੱਖਿਆਂ ਨੂੰ ਖਾਣਾ ਖਵਾਉਂਦਾ ਹੈ। ਬਨੀ ਇਸਰਾਇਲ ਕਈ ਵਰਿਆਂ ਤੱਕ ਇੱਕ ਅਜਿਹੇ ਨਬੀ ਦੀ ਰਾਹ ਤੱਕਦੇ ਰਹੇ ਜਿਹੜਾ ਮੂਸਾ ਵਾਂਗੂ ਹੋਵੇ। ਫਿਰ ਯੱਸੂ ਮਸੀਹ ਇਸਰਾਇਲ ਦੀ ਧਰਤੀ ਤੇ ਜੰਮਿਆ। ਉਸ ਨੇ ਮੂਸਾ ਵਾਂਗੂ ਖੁਦਾ ਬਾਰੇ ਲੋਕਾਂ ਨੂੰ ਤਾਲੀਮ ਦਿੱਤੀ। ਲੋਕ ਇੱਕ ਰੇਤਲੇ ਇਲਾਕੇ ਵਿੱਚ ਉਹਦੀ ਮੁਨਾਦੀ ਸੁਣਨ ਗਏ। ਉਹਨਾਂ ਨੂੰ ਭੁੱਖ ਲੱਗੀ, ਪਰ ਉਹਨਾਂ ਕੋਲ ਖਾਣ ਨੂੰ ਕੁਝ ਨਹੀਂ ਸੀ। ਇੱਕ ਮੁੰਡੇ ਕੋਲ 5 ਰੋਟੀਆਂ ਤੇ 2 ਮੱਛੀਆਂ ਸਨ। ਯੱਸੂ ਨੇ ਰੋਟੀ ਤੇ ਮੱਛੀ ਲਈ ਤੇ ਖੁਦਾ ਦਾ ਸ਼ੁਕਰ ਕਰਕੇ ਤੋੜੀ। ਤਦ ਉਸ ਨੇ ਇਸ ਥੋੜੇ ਜਿਹੇ ਖਾਣੇ ਨਾਲ ਸਭ ਲੋਕਾਂ ਨੂੰ ਰਜਾ ਕੇ ਖਵਾਇਆ। ਖਾਣਾ ਖਾਣ ਵਾਲੇ 5,000 ਤੋਂ ਵੱਧ ਲੋਕ ਸਨ। ਲੋਕਾਂ ਨੇ ਆਖਿਆ, ਭਈ ਉਹ ਨਬੀ ਜਿਹੜਾ ਆਉਣ ਵਾਲਾ ਸੀ ਸੱਚੀ ਮੁੱਚੀ ਉਹ ਹੀ ਹੈ। ਯੱਸੂ ਨੇ ਉਹਨਾਂ ਨੂੰ ਆਖਿਆ, ਜ਼ਿੰਦਗੀ ਦੀ ਰੋਟੀ ਮੈਂ ਹਾਂ, ਜਿਹੜਾ ਮੇਰੇ ਕੋਲ ਆਏ ਉਹ ਕਦੀ ਵੀ ਭੁੱਖਾ ਨਾ ਹੋਵੇਗਾ, ਤੇ ਜਿਹੜਾ ਮੇਰੇ ਉੱਤੇ ਈਮਾਨ ਲਿਆਵੇਗਾ ਉਹ ਕਦੀ ਤਰਿਆਇਆ ਨਾ ਹੋਵੇਗਾ। ਤਸਵੀਰ ਨੰਬਰ 22। ਯੱਸੂ ਮੂਸਾ ਨਾਲ ਗੱਲਾਂ ਕਰਦਾ ਹੈ। ਮੂਸਾ ਤੇ ਏਲੀਆ 2 ਨਬੀ ਸਨ। ਉਹ ਯੱਸੂ ਤੋਂ ਕਈ ਸਦੀਆਂ ਪਹਿਲੇ ਹੋਏ ਸਨ। ਇੱਕ ਦਿਨ ਉਹ ਯੱਸੂ ਨਾਲ ਵਿਖਾਈ ਦਿੱਤੇ। ਉਹ ਤਰੇਵੇ ਬੜੇ ਜਲਾਲ ਤੇ ਨੂਰ ਨਾਲ ਟੱਕੇ ਹੋਏ ਵਿਖਾਈ ਦਿੰਦੇ ਸਨ। ਯੱਸੂ ਆਪਣੀ ਆਉਣ ਵਾਲੀ ਮੌਤ ਬਾਰੇ ਜਾਣਦਾ ਸੀ ਤੇ ਉਸ ਨੇ ਆਪਣੀ ਮੌਤ ਦਾ ਜ਼ਿਕਰ ਮੂਸਾ ਤੇ ਏਲੀਆ ਨਾਲ ਕੀਤਾ। ਯੱਸੂ ਦੇ ਦੋਸਤਾਂ ਨੇ ਉਹਨਾਂ ਨੂੰ ਆਪੋ ਵਿੱਚ ਗੱਲਬਾਤ ਕਰਦਿਆਂ ਹੋਇਆਂ ਸੁਣਿਆ। ਤਦ ਇੱਕ ਬੱਦਲ ਨੇ ਉਹਨਾਂ ਉੱਤੇ ਸਾਇਆ ਕਰ ਲਿਆ ਤੇ ਖੁਦਾ ਦੀ ਆਵਾਜ਼ ਬੱਦਲ ਵਿੱਚੋਂ ਇਹ ਕਹਿੰਦਿਆਂ ਹੋਇਆਂ ਸੁਣਾਈ ਦਿੱਤੀ, ਭਈ ਇਹ ਮੇਰਾ ਪੁੱਤਰ ਏ, ਇਸ ਦੀ ਸੁਣ। ਜਦ ਆਵਾਜ਼ ਮੁੱਕੀ ਤਾਂ ਦੋਸਤਾਂ ਨੇ ਯੱਸੂ ਨੂੰ ਕੱਲਿਆਂ ਪਾਇਆ। ਤਸਵੀਰ ਨੰਬਰ 23। ਯੱਸੂ ਨੇ ਸਾਡੇ ਵਾਸਤੇ ਜਾਨ ਦਿੱਤੀ। ਲੋਕਾਂ ਨੇ ਯੱਸੂ ਨੂੰ ਰੱਦ ਕੀਤਾ ਤੇ ਉਹਨੂੰ ਜਾਨੋਂ ਮਾਰ ਦਿੱਤਾ। ਸਿਪਾਹੀਆਂ ਨੇ ਉਹਨੂੰ ਲੱਕੜੀ ਦੀ ਸੂਲੀ ਤੇ ਕਿੱਲਾ ਨਾਲ ਜੜ ਦਿੱਤਾ। ਉਹਨਾਂ ਨੇ ਉਹਦੇ ਨਾਲ 2 ਹੋਰ ਬੰਦਿਆਂ ਨੂੰ ਵੀ ਸੂਲੀ ਚਾੜਿਆ। ਉਹ ਚੋਰ ਤੇ ਕਾਤਲ ਸਨ, ਪਰ ਯੱਸੂ ਨੇ ਕਦੀ ਵੀ ਖੁਦਾ ਦੇ ਕਾਨੂੰਨ ਨਹੀਂ ਤੋੜੇ ਸਨ। ਅਸਾਂ ਸਭਨਾਂ ਨੇ ਖੁਦਾ ਦੇ ਕਾਨੂੰਨ ਤੋੜੇ ਨੇ ਤੇ ਹਮੇਸ਼ਾ ਦੀ ਮੌਤ ਦੇ ਲਾਇਕ ਠਹਿਰੇ ਹਾਂ। ਫਿਰ ਵੀ ਖੁਦਾ ਸਭ ਲੋਕਾਂ ਨੂੰ ਪਿਆਰ ਕਰਦਾ ਹੈ। ਉਹ ਸਾਡੀ ਹਮੇਸ਼ਾ ਦੀ ਮੌਤ ਨਹੀਂ ਚਾਹੁੰਦਾ। ਇਸ ਲਈ ਉਸ ਨੇ ਆਪਣੇ ਬੇਟੇ ਨੂੰ ਭੇਜਿਆ ਵੀ ਸਾਡੇ ਗੁਨਾਹ ਚੁੱਕ ਲਵੇ। ਮੂਸਾ ਦੇ ਜ਼ਮਾਨੇ ਵਿੱਚ ਬਨੀ ਇਸਰਾਇਲ ਨੂੰ ਬਚਾਉਣ ਲਈ ਲੇਲੇ ਦਾ ਲਹੂ ਵਗਾਇਆ ਜਾਂਦਾ ਸੀ। ਯੱਸੂ ਨੇ ਸਾਨੂੰ ਬਚਾਉਣ ਲਈ ਆਪਣਾ ਲਹੂ ਦਿੱਤਾ। ਜਿਸ ਤਰ੍ਹਾਂ ਮੂਸਾ ਨੇ ਪਿੱਤਲ ਦੇ ਸੱਪ ਨੂੰ ਉੱਚੇ ਤੇ ਚਾੜਿਆ, ਇਸੇ ਤਰ੍ਹਾਂ ਯੱਸੂ ਵੀ ਉੱਚੇ ਤੇ ਚੜਾ ਦਿੱਤਾ ਗਿਆ ਤਾਂ ਜੋ ਜਿਹੜਾ ਵੀ ਉਸ ਤੇ ਈਮਾਨ ਲਿਆਵੇ ਹਮੇਸ਼ਾ ਦੀ ਜ਼ਿੰਦਗੀ ਪਾਵੇ। ਤਸਵੀਰ ਨੰਬਰ 24। ਯੱਸੂ ਅਸਮਾਨ ਤੇ। ਯੱਸੂ ਦੀ ਲਾਸ਼ ਨੂੰ ਇੱਕ ਕਬਰ ਵਿੱਚ ਰੱਖ ਦਿੱਤਾ ਗਿਆ, ਪਰ 3 ਦਿਹਾੜੇ ਯੱਸੂ ਫੇਰ ਜੀ ਉੱਠਿਆ। ਬਹੁਤ ਸਾਰੇ ਲੋਕਾਂ ਨੇ ਉਸ ਨਾਲ ਗੱਲਾਂ ਕੀਤੀਆਂ। 40 ਦਿਨਾਂ ਪਿੱਛੋਂ ਉਹਨਾਂ ਨੇ ਉਸ ਨੂੰ ਅਸਮਾਨ ਤੇ ਜਾਂਦਿਆਂ ਵੇਖਿਆ, ਜਿਵੇਂ ਤੁਸੀਂ ਇਸ ਤਸਵੀਰ ਵਿੱਚ ਵੇਖ ਰਹੇ ਹੋ। ਯੱਸੂ ਅੱਜ ਵੀ ਜ਼ਿੰਦਾ ਹੈ। ਮੂਸਾ ਵੀ ਅਸਮਾਨ ਤੇ ਜ਼ਿੰਦਾ ਹੈ। ਮੂਸਾ ਇੱਕ ਬਹੁਤ ਵੱਡਾ ਰਹਿਨੁਮਾ ਤੇ ਖੁਦਾ ਦਾ ਨਬੀ ਸੀ। ਪਰ ਯਸੂ ਖੁਦਾ ਦਾ ਪੁੱਤਰ ਹੈ, ਉਹ ਮੂਸਾ ਤੋਂ ਬਹੁਤ ਵੱਡਾ ਹੈ। ਮੂਸਾ ਨੇ ਬਨੀ ਇਸਰਾਇਲ ਨੂੰ ਸਮੁੰਦਰ ਦੇ ਰਾਹੀਂ ਬਚਾਇਆ, ਪਰ ਯਸੂ ਉਹਨਾਂ ਸਭਨਾਂ ਨੂੰ ਬਚਾਉਣ ਲਈ ਆਇਆ ਜਿਹੜੇ ਉਹਦੇ ਪਿੱਛੇ ਚੱਲਦੇ ਨੇ। ਇੱਕ ਦਿਨ ਯਸੂ ਉਸੇ ਤਰ੍ਹਾਂ ਫਿਰ ਵਾਪਸ ਆਏਗਾ ਜਿਸ ਤਰ੍ਹਾਂ ਉਹ ਅਸਮਾਨ ਤੇ ਚਲਾ ਗਿਆ ਸੀ। ਉਹ ਉਹਨਾਂ ਸਭਨਾਂ ਨੂੰ ਆਪਣੇ ਨਾਲ ਅਸਮਾਨ ਤੇ ਲੈ ਜਾਵੇਗਾ ਜਿਹੜੇ ਉਸ ਤੇ ਇਮਾਨ ਰੱਖਦੇ ਨੇ। ਅਜ਼ੀਜ਼ ਦੋਸਤੋ, ਕੀ ਤੁਸੀਂ ਯਸੂ ਦੇ ਨਾਲ ਜਾਣ ਲਈ ਤਿਆਰ ਹੋ? ਉਹ ਅੱਜ ਵੀ ਆ ਸਕਦਾ ਹੈ। ਤੁਸੀਂ ਖੁਦਾਵੰਦ ਯਸੂ ਮਸੀਹ ਤੇ ਇਮਾਨ ਲਿਆਓ ਤੇ ਨਜਾਤ ਪਾਓ।